सच साहिब क्या नहीं कर तेरे तेरे करता तेरे सब कुछ है जिस दे सो पावे जिस दे सो पावे जियो हमरा खुशी करे नित जी करे नित जियो सारे मंगो जी हमरा खुशी करे नित जियो हमरा खुशी करे गोपाल तेरा यार था गोपाल तेरा यार था जो जन तुमरी भगत करंत तिनके काज सवारता काल सीधा मांगो घीयो हमरा खुशी करे नित जियो छेवें पातशाह छेवें पातशाह हमरा खुशी करे नित जियो पनिया छादन नीका अनाज मंगो सत सिका पिता जी गुरु हरगोबिंद साहिब जी गौ पैस मंगो लवेरी एक ताजन पुरी चंगेरी करके गे हन चंगी चंगी करके गे हन चंगी जन धन्ना ले मंगी मंगो जी हमरा खुशी हमरा मनोर्थ पूरण होवे सिमरो तुमरा नाम सगल मनोर्थ
पूरण होवे सिमरो तुमरा नाम
बोलो भैनो सगल मनोरथ सारे गुरमुख
सगल मनोर्थ पूरण होवे सिमरो तुमरा नाम
सच्चे भैनो
सिमरो तुमरा नाम सिमरो
तुमरा मांगो राम ते एक दान सगल मनोरथ पूर्ण होवे होवे गुरु हरगोबिंद साहिब जी सगल मनोरथ पूर्ण होवे होवे हसंदियां खिलंदियां खवंदियां पिनंदियां विच होवे मुक्त नानक सतगुर भेटिए पूरी होवे जुगत पिता जी हसंदियां खिलंदियां खवंदियां पहनंदियां विच होवे मुक्त सगल मनोरथ पूर्ण होवे माँ को कैसी बने तुम संगे आप न देवो ना ले वो मंगे सगल मनोरथ पूर्ण होवे करो हाथ दे रक्षा पूर्ण होए चित की इच्छा सब चरणन मन रे घुमारा घुमारा अपना जान करो प्रतपारा छेवें पाशा अपना जान करो प्रतपारा सगल मनोर पूरण होवे सिमरो तुमरा नाम हमरा खुशी करे नित जियो हमरा हमरा खुशी करे हमरा खुशी करे नित जियो
करण चल रहा है अरदास दे जड़े नौ दान ने आज चौथे दान की वारी है सिखा नू सिखी दान केस दान रहत दान सारे बोलो जी विवेक दान आज विवेक दान की वारी है सिर ते हथ रख के सेवा लैनी ते पहला जेड़े शब्द नू आधार बनाया है सारे ओदी हाजरी लाइए बड़े प्यार नाल महाराज ये सारे दान साड़ी झोली च पाओ कृपा करो
जांचक मंगे दान दे प्यारे जांचक मंगे दान Thank you.
सारे मंगो जांच मंगे दान दे जांच मंगे दान दे प्यारिया देवन हाथ तपार देवन हाथ तपार मैं नित चितारिया निखोट न जाई मूल खोट न जाई मूल अतुल पंडा दया नानक शब्द अपार तिन साव किछ सारिया तिन सब किछ सारिया मंगो जांचक मंगे दान
दे प्यारिया जांचक मंगे दान दे प्यारिया
देह प्यारिया दे प्यारिया दे प्यारिया दे प्यारिया जांच मंगे दान दे प्यारिया गुरु ग्रंथ साहिब जी दे प्यार सत्कार विच सारी संगत गज के आखो सतनाम मेरे सतगुरां दा कोई नजर भरिया समा पिछले जन्म च होया कि इस जन्म च होया जड़ी आपां सारिआं नूं सतसंग जी ये हर वीरवार कठिआं संगत रूप विच बैठण दा समा मिल गया क्योंकि बाणी अनुसार मैं कह रहा पूर्व कर्म अंकुर जब प्रगट भेट्यो पुरख रसक बैरागी कोई पुरबला कर्म होएगा आ घड़िया नसीब महाराज कराउंदे जिमें जिमें संगत ने हाथ रखिया 13 प्रकार की दया 13 जुगतियां अरदास दियां 15 कलासां गुरु नानक दे घर दियां बंदे दियां 5 निशानियां गुरसिख दियां विशेष 13 निशानियां यह नवा प्रकरण महाराज जी ने शुरू कराया है अरदास दे नौ दान अज चौथे दान की वारी है विवेक दान बहुत ध्यान दें विवेक का अर्थ है ज्ञान विवेक का अर्थ कई ने राइटर ने किया सत ते असत की पछाण ये ज्ञान हो गया विवेक का कई ने अर्थ किया चंगे ते मंदे की पछाण विवेक का कई ने अर्थ किया सच ते झूठ की पछाण संस्कृत विच इहदे संस्कृत अर्थ ने विवेक मतलब उस तरह इनू जरा दूजी तरह पढ़ोगे तो विच ईड़ी शामिल हो जाएगी बी बे एक ईड़ी साइलेंस संस्कृत दे अर्थ यह कर दी बिब एक विवेक ईड़ी साइलेंस आ जाती तो बिब का अर्थ है दो एक का अर्थ एक बिब एक संस्कृत वो ये अर्थ की कर दी है कहते जदों एक ज्ञान हो जाए बिब एक के बिब का अर्थ है दो एक दा एक संस्कृत जी का अर्थ से कहते जदों एक ज्ञान हो जाए संसार बनाने वाला भी तू है निरंकार भी तू है दुनिया ये भी तेरा रूप है रब तू भी अपना रूप है जदों दोवां तों एक नज़र आउण लग पे विवेक आखो सतनाम बिब एक ये संस्कृत दे अर्थ हुण बड़ी बरीक बात है तुसी थोड़ा स्टार्टिंग ध्यान ना लै लेना विवेक दा अर्थ है ज्ञान ज्ञान किताबां दा ना समझ ज्ञान पढ़ाई का नहीं परमारथ का ज्ञान रस वाला ज्ञान पढ़ाई का ज्ञान नहीं जे पढ़ाई का दान एदा विवेक का अर्थ पढ़ाई वाला ज्ञान होंदा ते रावण नूं इन्ना ज्ञान सी चारे वेद जवानी याद पर गुरु ग्रंथ साहब जी ने दर्जा देता मूर्ख का इन्ना ज्ञान दर्जा मूर्ख ये विवेक केड़ा ज्ञान है परमारथ का रस का विवेक बुद्धि का और महापुरशां दे बचन सुनियो विवेक बारे महापुरशां दे बचन ने कहंदे विवेक तो बिना परमेश्वर की प्राप्ति हो ही नहीं सकती एक होर खोजियां दे बचन ने विवेक दान तो बिना परमारथ कमाया ही नहीं जा सकता एक होर महापुरशां दे बचन जे बड़े कीमती मेरे तुहाडे ज्यादा पल्ले बनन वाले वह कहिंदे जे विवेक दान नहीं मिलिया तो भांडे च वस्तु एक पासे पै रही है दूजे पासे डुलदी जा रही जे विवेक नहीं भांडे च वस्तु एक बन्नो पएगी तो दूजे बन्नो डुली जाए जे विवेक नहीं ये दान इन्ना जरूरी विवेक दान महाराज जी अगे सेवा लैन आओ नाल नाल कृपा करे उस सारे जी
जांचक मंगे दान दे प्यारे, जांचक मंगे दान दे प्यारे दे प्यारे मंगे दान दे प्यारिया, जग मंगे दान दे प्यारिया, दे प्यारिया
दे प्यारिया,
दे प्यारिया दे जांचक मंगे दान दे प्यारिया, जांचक मंगे दान दे प्यारिया, जांचक
मंगे
अरदास करियो। आज जेड़ा कीर्तन है बबेक दान दी विचार भी सुननी है ते मंगना भी। उस तरह असी अमृतसर वाले भागा वाले हैं, गुरु हरगोबिंद साहब ने तरस विच आके अमृतसर की धरती पे एक स्थान ही प्रगट करता जिहदा नां रखिया बिवेक सर। आखो सतनाम, कोई इत्थे शरदा नाल पंज पाठ जपजी साहब इशनान ओट आसरा देग लैके अरदास, उहदी मंदी बुद्धि विवेक बण जाए। और मैं एक संगत नू अंदरों कह रहा, ये विवेक दान इन्ना जरूरी है, इन्ना जरूरी है। जिथे विवेक दान होएगा, सुन ले, जिथे विवेक दान होएगा उथे होमे नहीं होए, जिथे विवेक दान नहीं उथे होमे नहीं। जिन्नू तुहाडे विचों इह दान झोली च पै गया विवेक दान, बड़ी वड्डी बीमारी खत्म हो जाएगी। हमें जे विवेक दान नहीं, हमें वाजे सीख लो जो मर्जी सीख लो, विवेक दान नहीं हमें गल ही नहीं। किसी नूं ना समझ लगी होवे, बाबा नंद सिंह जी वेले ਕਿਸੇ ਦੀ ਮੁਰਾਦ ਪੂਰੀ ਹੋ ਗਈ। ਮਹਾਂਪੁਰਸ਼ਾਂ ਕੋਲ ਗਿਆ, ਕੋਈ ਬੇਨਤੀ ਹੋਈ ਹੋਈ, ਮੁਰਾਦ ਪੂਰੀ ਹੋ ਗਈ। ਹੁਣ ਜਿਹਦੀ ਮੁਰਾਦ ਪੂਰੀ ਹੋਈ ਹੋਵੇ ਤੇ ਉਹਦਾ ਦਿਲ ਕਰਦਾ ਕੋਈ ਸੇਵਾ ਕਰਾਂ, ਮਾਇਆ ਦੀ ਸੇਵਾ ਕਰਾਂ, ਕੋਈ ਹੋਰ ਹਾਜ਼ਰੀ ਲਾਵਾਂ ਵੀ ਮੇਰੀ ਮੁਰਾਦ ਪੂਰੀ ਹੋਈ ਹੈ ਫਲਾਣੇ ਰਾਹੀਂ। ਉਹਨੇ ਮਨ 'ਚ ਆਖਿਆ ਵੀ ਬਾਬਾ ਜੀ, ਬਾਬਾ ਨੰਦ ਸਿੰਘ ਜੀ, ਚਲੋ ਉਹਨਾਂ ਨੇ ਬਾਣੀ ਨਾਲ ਜੋੜਿਆ ਸੀਸ, ਮੁਰਾਦ ਪੂਰੀ ਹੋਈ ਹੈ, ਕਰਾਂ ਕੀ, ਦਿਲ ਕਰਦਾ ਕੋਈ ਸੇਵਾ ਕਰਾਂ। ਮਾਇਆ ਲੈਂਦੇ ਹੀ ਨਹੀਂ ਠਾਕੁਰ ਸਤਨਾਮ, ਬਾਬਾ ਨੰਦ ਸਿੰਘ ਜੀ ਮਾਇਆ ਲੈਂਦੇ ਹੀ ਨਹੀਂ, ਕਿਵੇਂ ਸੇਵਾ ਦੀ ਹਾਜ਼ਰੀ। ਕੋਈ ਚਾਂਦੀ ਦੀ ਚੀਜ਼ ਭੇਟਾ ਕਰਦੇ ਉਹ ਵੀ ਨਹੀਂ, ਸੋਨੇ ਦੀ ਚੀਜ਼ ਭੇਟਾ ਕਰਦੇ ਉਹ ਵੀ ਨਹੀਂ। ਮੈਂ ਕਹਿੰਦਾ ਵੇਖੋ ਬੰਦੇ ਦਾ ਦਿਮਾਗ ਕਿੰਨਾ। ਉਹ ਕਹਿੰਦਾ ਵੀ ਮੇਰੀ ਮੁਰਾਦ ਪੂਰੀ ਹੋਈ ਹੈ, ਮਾਇਆ ਸੋਨਾ ਚਾਂਦੀ ਬਾਬਾ ਨੰਦ ਸਿੰਘ ਜੀ ਲੈਂਦੇ ਨਹੀਂ, ਤੇ ਕਿਵੇਂ ਹਾਜ਼ਰੀ ਲਾਵਾਂ ਸ਼ੁਕਰਾਨੇ ਦੀ। ਤੇ ਕੀਤਾ ਕੀ, ਇੱਕ ਕੀਰਤਨੀ ਜੱਥੇ ਨੂੰ 7 ਦਿਨ ਦੀ ਭੇਟਾ ਦੇ ਤੀ, ਬਾਬਾ ਜੀ ਕੀਰਤਨ ਦੇ ਆਸ਼ਕ ਨੇ, ਤੂੰ 7 ਦਿਨ ਬਾਬਾ ਨੰਦ ਸਿੰਘ ਜੀ ਨੂੰ ਉੱਥੇ ਜਾ ਕੇ ਕੀਰਤਨ ਸੁਣਾ। ਆਖੋ ਸਤਨਾਮ, ਦੇਖੋ ਦਿਮਾਗ ਵੀ ਭੇਟਾ ਮੈਂ ਦਿਆਂਗਾ, ਉੱਥੇ ਤੂੰ ਸਵੇਰੇ ਸ਼ਾਮ ਜਿੰਨਾ ਸਮਾਂ ਮਿਲੇ ਵੀ ਮੇਰਾ ਇੱਕ ਮਨ ਦੀ ਭਾਵਨਾ ਪੂਰੀ ਹੋ ਜਾਵੇ ਵੀ ਸ਼ੁਕਰਾਨੇ ਦੀ ਹਾਜ਼ਰੀ। ਹੁਣ ਸੁਣਨ ਵਾਲਾ ਬਚਨ ਜੀ, ਉਹ ਕੀਰਤਨੀਏ ਨੂੰ ਕਹਿਤਾ ਵੀ 7 ਦਿਨ ਦੀ ਭੇਟਾ, ਮੈਂ ਤੁਸੀਂ ਉੱਥੇ ਹਾਜ਼ਰੀ ਜਿਵੇਂ ਸਮਾਂ ਮਿਲੇ ਉੱਥੇ। ਵੱਡਾ ਸੀ ਕੀਰਤਨੀਆ ਜਿਹਨੇ ਭੇਜਿਆ ਵੀ ਪੂਰੀ ਸ਼ਰਧਾ ਨਾਲ ਵੀ। ਹੁਣ ਸਿਰ ਬਰੀਕੀ ਲੈਣਾ, ਉਸ ਕੀਰਤਨੀਏ ਨੂੰ ਜਦੋਂ ਵਾਰੀ ਮਿਲੀ, ਸਾਜ਼ ਖੋਲ੍ਹੇ ਅਤੇ ਬਾਬਾ ਜੀ ਨੇ ਇੱਕ ਅੱਧਾ ਮਿੰਟ ਉਹਨੇ ਲਾ ਦਿੱਤਾ। ਬਾਬਾ ਜੀ ਨੇ ਕਿਹਾ ਸਮਾਂ ਜਾ ਰਿਹਾ, ਕੀਰਤਨ ਸ਼ੁਰੂ ਕਰੋ, ਇਹ ਹੁਣ ਤੁਸੀਂ ਬਚਨ ਦੂਜੇ ਬੰਨੇ ਨਾਲ ਖੜ੍ਹੇ ਹੋ। ਉਹ ਕਹਿੰਦਾ ਜੀ ਸਾਜ਼ ਸੁਰ ਕਰ ਲਾਂ, ਅਤੇ ਬਾਬਾ ਜੀ ਨੇ ਪਿਆਰ 'ਚ ਆਖ ਦਿੱਤਾ, ਕਹਿੰਦੇ ਦਰਗਾਹੀ ਜਗ੍ਹਾ ਹੈ, ਦਰਗਾਹੀ ਇੱਥੇ ਸਾਜ਼ ਦਰਗਾਹ ਤੋਂ ਸੁਰ ਹੋ ਕੇ ਆਏ ਹੁੰਦੇ। ਆਖੋ ਸਤਨਾਮ, ਮਾੜਾ ਮੋਟਾ ਕਰ ਲਓ ਜੋ ਮਿਲਣਾ, ਪਰ ਸਮਾਂ ਜਾ ਰਿਹਾ, ਇਹ ਨਹੀਂ ਵੀ 7-7 ਮਿੰਟ ਸਾਜ ਸੁਰ ਦੇ, ਸਮਾਂ ਜਾ ਰਿਹਾ, ਕੀਰਤਨ ਸ਼ੁਰੂ ਕਰੋ, ਕੀਰਤਨ ਸੁਣਾਓ ਭਾਈ। ਹੁਣ ਸੁਣਨ ਵਾਲੀ ਗੱਲ, ਬਾਬਾ ਜੀ ਕਹਿੰਦੇ ਕੀਰਤਨ ਸੁਣਾਓ, ਚਲੋ ਗੱਲ ਸਮਝੇ, ਹੁਣ ਲਵੇ ਸੁਰ ਤੇ ਸ਼ੁਰੂ ਕਰੇ। ਪਰ ਉਹਦੇ ਮੁੱਖ ਚੋਂ ਕੀ ਨਿਕਲਿਆ, ਕਹਿੰਦਾ ਬਾਬਾ ਨੰਦ ਸਿੰਘ ਜੀ ਕੀ ਸੁਣਾਵਾਂ। ਆਖੋ ਸਤਨਾਮ, ਇਹਨਾਂ ਹੀ ਕਹਿਣਾ ਕੀ ਸੁਣਾਵਾਂ। ਬਾਬਾ ਜੀ ਕਹਿੰਦੇ ਤੇਰਾ ਭਲਾ ਹੋ ਜਾਵੇ, ਵਾਜਾ ਤੇ ਸਿੱਖ ਲਿਆ ਪਰ ਬਵੇਕ ਦਾਨ ਨਹੀਂ ਹੈ, ਹਉਮੈ ਨਾਲ ਹਉਮੈ ਚੜ੍ਹੀ ਹੋਈ, ਕੀ ਸੁਣਾਵਾਂ। ਚਲੋ ਮਹਾਂਪੁਰਸ਼ ਸਮਾਂ ਟਾਲ ਲਿਆ, ਬਾਬਾ ਜੀ ਕਹਿੰਦੇ ਵੀ ਕੀਰਤਨ ਸੁਣਾਓ, ਰਾਗ ਸੁਣਾਓ, ਸਿੱਧਾ ਕੀਰਤਨ ਸੁਣਾਓ, ਕੁਝ ਵੀ ਕੁਝ ਵੀ ਸ਼ੁਰੂ ਕਰੋ, ਰਾਗ ਸੁਣਾਓ, ਥੋੜ੍ਹੀ ਜਿਹੀ ਉੱਚੀ ਕਰਦੇ ਬਾਅਦ, ਭਾਵੇਂ ਸਿੱਧਾ ਕੀਰਤਨ ਵੀ ਸ਼ੁਰੂ ਕਰੋ, ਸਮਾਂ ਜਾ ਰਿਹਾ ਅਤੇ ਅਜੇ ਵੀ ਸਮਝ ਆਵੇ। ਅੱਗੋਂ ਫਿਰ ਕਹਿੰਦਾ ਜੀ ਤੁਸੀਂ ਦੱਸੋ ਕਿਹੜਾ ਰਾਗ ਸੁਣਾਵਾਂ। ਆਪੋ ਸਤਨਾਮ, ਬਾਬਾ ਜੀ ਕਹਿੰਦੇ ਤੇਰਾ ਭਲਾ ਹੋ ਜੇ। ਹੁਣ ਸਮਝ ਲੈਣਾ, ਤੁਸੀਂ ਸੰਗਤ ਪੜ੍ਹੇ ਲਿਖੇ ਬੈਠੇ, ਕੀਰਤਨ ਸਿੱਖ ਲਿਆ, ਪਰ ਅਜੇ ਗੁਰੂ ਨਾਨਕ ਦੇ ਘਰ ਚੋਂ ਵਿਵੇਕ ਦਾਨ ਝੋਲੀ 'ਚ ਨਹੀਂ, ਇੰਨਾ ਜ਼ਰੂਰੀ। ਕਹਿੰਦਾ ਜੀ ਤੁਸੀਂ ਦੱਸੋ ਕਿਹੜਾ ਰਾਗ ਸੁਣਾਵਾਂ। ਬਾਬਾ ਜੀ ਕਹਿੰਦੇ ਮੈਂ ਕਿੱਲੇ ਘੜਨ ਵਾਲਾ, ਬਾਬਾ ਜੀ ਦਾ ਬਚਨ, ਮੈਂ ਇਕੱਲੇ ਘੜਨ ਵਾਲਾ, ਮੈਨੂੰ ਕੀ ਪਤਾ ਕਿਹੜੇ ਰਾਗ ਦਾ ਸਮਾਂ। ਤੂੰ ਕੀਰਤਨੀ ਹੈ, ਜਿਹੜੇ ਰਾਗ ਦਾ ਸਮਾਂ ਹੈ ਸ਼ੁਰੂ ਕਰੋ ਕੀਰਤਨ। ਉਹਨੇ ਤੀਜਾ ਭਜਨ ਕੀਤਾ, ਕਹਿੰਦਾ ਜੀ ਮੈਨੂੰ ਤਾਂ ਸਾਰੇ ਹੀ ਰਾਗ ਆਉਂਦੇ, ਤੁਸੀਂ ਦੱਸੋ ਕਿਹੜਾ ਸੁਣਾਓ, ਸਮਝ ਲੈਣਾ ਦਾਸ ਜੋ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹ ਰਿਹਾ। ਵਿਵੇਕਦਾਨ ਕਿੰਨਾ ਜ਼ਰੂਰੀ ਹੈ ਦੱਸੋ। ਕੀਰਤਨ ਸਿੱਖ ਲਿਆ, ਰਾਗ ਸਾਰੇ ਸਿੱਖ ਲਏ ਨੇ, ਪਰ ਵਿਵੇਕਦਾਨ ਨਹੀਂ ਹੈ। ਮੈਂ ਸਾਰੇ ਰਾਗ ਜਾਣਦਾ ਜੀ, ਤੁਸੀਂ ਦੱਸੋ ਕਿਹੜਾ। ਹੁਣ ਮੈਨੂੰ ਅਗਲਾ ਭਜਨ ਕਹਿਣਾ ਤਾਂ ਨਹੀਂ ਚਾਹੀਦਾ, ਪਰ ਗੱਲ ਪੂਰੀ ਕਰਨ ਲਈ ਮੈਂ ਕਹਿ ਰਿਹਾ। ਬਾਬਾ ਜੀ ਨੇ ਵੇਖ ਲਿਆ ਤਿੰਨ ਵਾਰੀ ਟਾਲਿਆ, ਇੰਨੀ ਹੁੰਦੇ ਵੀ ਮੈਨੂੰ ਸਾਰੇ ਰਾਗ ਕੀ ਸੁਣਾ, ਤੁਸੀਂ ਦੱਸੋ ਕੀ ਸੁਣਾ। ਬਾਬਾ ਜੀ ਦੇ ਮੁੱਖ ਚੋਂ ਨਿਕਲਿਆ, ਕਹਿੰਦੇ ਭਾਈ ਜੀ ਕਿਸੇ ਮਾਂ ਦਾ ਪੁੱਤਰ ਜਵਾਨ ਮਰਿਆ ਹੋਵੇ ਉਹ ਕਿਵੇਂ ਵੈਣ ਪਾਉਂਦੀ, ਫਿਰ ਇਹ ਸੁਣਾ ਦੇ, ਖੁਸ਼ੀ ਨਹੀਂ ਲੈ ਸਕਦੀ, ਮਾਰੂ ਰਾਗ ਉਹਦੇ ਨਾਲ ਫਿਰ ਗਾਂ ਕੀ ਵਰਤਿਆ ਉਹ ਮੈਂ ਤੁਹਾਨੂੰ ਇਹ ਗੱਲ ਨਹੀਂ ਸਾਂਝੀ, ਸਮਝਿਓ। ਪ੍ਰਸੰਨਤਾ ਨਹੀਂ ਲੈ ਸਕਿਆ, ਔਰ ਇੱਥੋਂ ਤੱਕ ਲਿਖਿਆ ਮਾਰੂ ਰਾਗ ਸੁਣਾਇਆ, ਲੇਕਿਨ ਨਾ ਤਾਲ ਮਿਲੇ, ਨਾ ਸੁਰ ਮਿਲੇ, ਨਾ ਤਬਲਾ ਮਿਲੇ, ਨਾ ਆਵਾਜ਼ ਮਿਲੇ, ਨਾ ਠਹਿਰਾ ਮਿਲੇ, ਕਿੱਥੋਂ ਮਿਲੇ? ਤੁਸੀਂ ਸੁਣਦੇ ਹੀ ਹੋ, ਜਿੱਥੇ ਮੈਂ ਆ ਜੇ ਉੱਥੇ ਪਰਚੇ ਪੈ ਜਾਂਦੇ, ਬੜਾ ਬਰੀਕ ਮਾਰੇ ਇਸ਼ਾਰਾ ਲੈਣਾ। ਕੀਰਤਨ ਸਿੱਖਿਆ, ਮਿਹਨਤਾਂ ਲਾਈਆਂ, ਰਾਗ ਸਿੱਖਿਆ, ਮਿਹਨਤਾਂ ਲਾਈਆਂ, ਇੱਕ ਵਿਵੇਕਦਾਨ ਝੋਲੀ 'ਚ ਨਹੀਂ ਪਿਆ ਤੇ ਸਾਧ ਸੰਗਤ ਜੀ ਹੋਮੇ ਕਰਕੇ ਖੁਸ਼ੀਆਂ ਨਹੀਂ ਮਿਲ ਸਕੀ। ਇੱਕ ਵਾਰੀ ਵੀਰ ਬੋਲਿਓ, ਇੱਕ ਵਾਰੀ ਭੈਣਾ, ਕਿ ਵਿਵੇਕਦਾਨ ਕਿੰਨਾ ਜ਼ਰੂਰੀ, ਕਿੰਨਾ ਜ਼ਰੂਰੀ ਹੈ। ਅੱਜ ਝੋਲੀਆਂ ਵੀ ਅੱਡੋ ਅਤੇ ਨਾਲ ਨਾਲ ਵਿਚਾਰ। ਬੋਲੋ ਭੈਣੋ, ਬੀਜੇ
ਬੀਜੇ ਪੁੱਤ ਬੰਬੇਕਾ, ਬੀਜੇ ਪੁੱਤ ਬੰਬੇਕਾ,
ਮੰਗੋ ਬੀਜੇ ਇਹ ਬਾਣੀ ਹੈ।
ਪਿਆਰੇ ਇਨ ਬਿਦ ਮਿਲਣ ਨਾ ਜਾਈ,
ਕਦੀ ਸ਼ਬਦ ਪੜੋ ਨਾ, ਪਾਠ ਪੜਿਓ, ਪਰ ਵੇਦ ਵਿਚਾਰਿਓ, ਨਿਮਲ ਭੋਂਗਮ ਸਾਰੇ ਸਾਧਨ ਲਿਖੇ ਨੇ ਇਹਦੇ 'ਚ, ਪਰ ਇਹਦਾ ਨਿਚੋੜ ਕੀ ਕਿਹਾ ਮਹਾਰਾਜ ਨੇ।
ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ।
ਇੱਕ ਕੰਮ ਕਰ ਲੈ, ਹਾਰ ਪਰਿਓ ਸਵਾਮੀ ਕੇ ਦੁਆਰੇ, ਬੀਜੇ ਬੁੱਧ ਤੂੰ ਦੇਖਾ,
ਬੀਜੇ ਬੁੱਧ
ਸਾਰਿਆਂ ਨੇ ਸੱਤੇ ਬਲਵੰਡੇ ਦਾ ਸਮਾਂ ਪੜਿਆ ਹੋਇਆ। ਦੇਖੋ ਸੱਤਾ ਤੇ ਬਲਵੰਡਾ, ਬਲਵੰਡ ਜੀ ਗੁਰੂ ਰਾਮਦਾਸ ਦੇ ਚਰਨਾਂ 'ਚ ਬਹਿ ਕੇ ਕੀਰਤਨ ਕਰਦੇ ਨੇ, ਪਰ ਜਦੋਂ ਤੱਕ ਵਿਵੇਕਦਾਨ ਨਹੀਂ ਮਿਲਿਆ ਕੀਰਤਨ ਕਰ ਰਹੇ। ਜਦੋਂ ਤੱਕ ਵਿਵੇਕਦਾਨ ਨਹੀਂ ਮਿਲਿਆ ਤੇ ਬੁੱਧੀ ਕੀ ਹੈ, ਇੱਥੋਂ ਤੱਕ ਮੁੱਖ ਚੋਂ ਨਿਕਲ ਗਿਆ ਸੱਤੇ ਬਲਵੰਡੇ ਜੀ ਦੇ, ਅਸੀਂ ਨਾ ਹੁੰਦੇ ਤੁਹਾਡੇ ਗੁਰੂ ਨਾਨਕ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ। ਦੇਖੋ ਵਿਵੇਕ ਬੁੱਧੀ ਕਿੰਨੀ ਜ਼ਰੂਰੀ ਹੈ। ਸੱਤੇ ਬਲਵੰਡੇ ਡੀ ਗੁਰੂ ਰਾਮਦਾਸ ਦੇ ਅੰਦਰ ਦੀ ਹਾਜ਼ਰੀ ਕਹਿ ਦਿਓ ਗੱਜ ਕੇ ਸਤਨਾਮ। ਉਹ ਵਿਵੇਕ ਦਾਨ ਨਹੀਂ, ਆ ਗੱਲਾਂ ਮੁੱਖ ਚੋਂ ਨਿਕਲਦੀ। ਅਸੀਂ ਨਾ ਹੁੰਦੇ ਗੁਰੂ ਸਾਹਿਬ ਤੁਹਾਨੂੰ ਕਿਸੇ ਪੁੱਛਣਾ ਹੀ ਨਹੀਂ। ਮੈਂ ਇਸ਼ਾਰਾ ਹੀ ਦੇ ਰਿਹਾ, ਪੂਰਾ ਜ਼ਿਕਰ ਨਹੀਂ ਲੈ ਰਿਹਾ। ਜਦੋਂ ਵਿਵੇਕਦਾਨ ਆ ਗਿਆ ਸੱਤਾ ਜੀ ਬਲਵੰਡਾ ਜੀ ਨੂੰ, ਜਦੋਂ ਵਿਵੇਕਦਾਨ ਦੀ ਪ੍ਰਾਪਤੀ ਹੋ ਗਈ, ਵੇਖ ਲਓ ਕਿੱਡਾ ਵੱਡਾ ਮਾਣ ਮਿਲ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹੋ, ਵਿੱਚ ਸੱਤੇ ਤੇ ਬਲਵੰਡੇ ਜੀ ਦੀ ਵੀ ਬਾਣੀ ਦਰਜ ਹੈ। ਆਖੋ ਸਾਹਿਬ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ। ਵਿਵੇਕ ਦਾਨ ਕਿੰਨਾ ਜ਼ਰੂਰੀ ਹੈ, ਵੀ ਇਸ ਤੋਂ ਬਿਨਾਂ ਕੀਰਤਨ ਵੀ ਖੁਸ਼ੀ ਨਹੀਂ ਮਿਲਦੀ। ਅੰਦਰੋਂ ਮੰਗਿਓ ਜੀ, ਵਿਵੇਕ ਦਾਨ ਤੋਂ ਬਿਨਾਂ ਹਉਮੈ ਤੁਹਾਡੀਆਂ ਚੀਜ਼ਾਂ ਨੂੰ ਥਾਂ ਨਹੀਂ ਲੱਗਣ ਦੇਣੀ। ਵਿਵੇਕ ਦਾਨ ਆ ਗਿਆ ਤੇ ਹਉਮੈ ਵੀ ਕੰਟਰੋਲ 'ਚ ਹੋ ਜਾਂਦੀ। ਮੰਗਿਓ ਵਿਵੇਕ ਦਾਨ ਜੀ।
ਤੀਜੇ ਬੁੱਧ ਬਵੇਕਾ, ਤੀਜੇ ਬੁੱਧ ਬਵੇਕਾ,
ਬੋਲੋ ਭੈਣੋ ਤੀਜੇ ਜੇ ਬੁੱਧ ਵਿਵੇਕਾ, ਮੈਨੂੰ ਵਿਵੇਕ ਬੁੱਧੀ ਦੇ ਦੇ, ਮੇਰਾ ਕੀਰਤਨ ਸੁਣਿਆ ਵੀ ਸੰਭਾਲਿਆ ਜਾਵੇ, ਕੀਤਾ ਵੀ ਸੰਭਾਲਿਆ, ਸੇਵਾ ਵੀ ਸੰਭਾਲੀ। ਵਿਵੇਕ ਦਾਨ ਤੋਂ ਬਿਨਾਂ ਇਹ ਸੰਭਾਲੀਏ ਨਹੀਂ ਜਾਂਦੀ। ਇੱਕ ਦ੍ਰਿਸ਼ਟਾਂਤ ਦੇ ਤੌਰ 'ਤੇ ਸਾਂਝ ਕਰ ਰਹੇ ਹਾਂ। ਇੱਕ ਰਾਜਾ ਹੋਇਆ ਜਜਾਤੀ, ਤੁਹਾਡੇ ਸੁਣਨ ਵਾਲਾ ਬੱਚਾ ਨੇ, ਇੱਕ ਫੁਰਨਾ ਕੀ ਬਣਿਆ। ਇਹ ਰਾਜਾ ਹੋਇਆ ਜਜਾਤੀ ਤੇ ਫੁਰਨਾ ਬਣਿਆ ਕਿ ਇੰਨੇ ਪੁੰਨ ਕਰਾਂ, ਇੰਨੇ ਪੁੰਨ ਕਰਾਂ ਕਿ ਕਿਸੇ ਨੇ ਉਨੇ ਪੁੰਨ ਕੀਤੇ ਨਾ ਹੋਣ, ਮੈਂ ਪੁੰਨਾਂ ਚੋਂ ਅੱਗੇ ਲੰਘ ਜਾ। ਸੁਣਿਓ, ਔਰ ਮੈਂ ਪੜ੍ਹ ਕੇ ਹੈਰਾਨ ਹੋ ਗਿਆ। ਕਮਾਨ ਸੀ ਕਮਾਨ, ਤੇ ਤੀਰ ਰੱਖ ਕੇ ਨਾ ਕਮਾਨ ਤੇ, ਇਹਨੇ ਤੀਰ ਚਲਾਉਣਾ ਰਾਜੇ ਜਜਾਤੀ ਨੇ, ਤੇ ਜਿੱਥੇ ਤੀਰ ਜਾ ਕੇ ਡਿੱਗਣਾ ਨਾ, ਮੰਨ ਲਓ ਅੱਧੇ ਮੀਲ ਤੇ ਪੌਣੇ ਮੀਲ ਤੇ, ਜਿੱਥੇ ਤੀਰ ਡਿੱਗਣਾ ਉੱਥੇ ਬੜਾ ਵੱਡਾ ਯੱਗ ਕਰਨਾ, ਉਹ ਯੱਗ ਸੰਪੂਰਨ ਹੋਣਾ ਤੇ ਫਿਰ ਤੀਰ ਚਲਾਉਣਾ, ਜਿੱਥੇ ਡਿੱਗਣਾ ਫਿਰ ਯੱਗ ਕਰਨਾ। ਜਿੱਥੇ ਤੀਰ ਡਿੱਗਣਾ ਉੱਥੇ ਯੱਗ ਬੜਾ ਵੱਡਾ ਯੱਗ ਰਚਣਾ, ਮਨ 'ਚ ਕੀ ਮੈਂ ਇੰਨੇ ਪੁੰਨ ਕਰਨੇ ਨੇ, ਯੱਗ ਕਰਨੇ ਨੇ ਕਿ ਕਿਸੇ ਨੇ ਨਾ ਕੀਤੇ ਹੋਣ, ਧਿਆਨ ਦੇਣਾ। ਉਹ ਫਿਰ ਜੇਕਰ ਲਿਖਿਆ ਕਹਿੰਦੇ 101 ਯੱਗ ਤੋਂ ਉੱਤੇ ਹੋ ਗਏ, 101 ਯੱਗ ਤੋਂ ਉੱਤੇ ਯੱਗ ਹੋ ਗਏ, ਇਸ ਤਰ੍ਹਾਂ ਸਮਝਾਉਣ ਲਈ ਹੈ। ਕਹਿੰਦੇ ਜਦੋਂ 101 ਯੱਗਾਂ ਤੋਂ ਉੱਤੇ ਯੱਗ ਹੋ ਗਏ ਤੇ ਯੱਗ ਵੀ ਪੂਰੀ ਮਰਿਆਦਾ ਨਾਲ ਲਿਖਿਆ ਦ੍ਰਿਸ਼ਟਾਂਤ ਵਿੱਚ, ਕਹਿੰਦੇ ਇੰਦਰ ਦਾ ਸਿੰਘਾਸਨ ਡੋਲ ਗਿਆ, ਸਿੰਘਾਸਨ ਹਿੱਲ ਗਿਆ, ਵੀ ਇਹਦਾ ਇੰਨਾ ਰਾਜੇ ਜਜਾਤੀ ਦਾ ਤਪ ਵੱਧਦਾ ਜਾ ਰਿਹਾ, ਪੁੰਨ ਵੱਧਦੇ ਜਾ ਰਿਹਾ, ਕਿਤੇ ਮੇਰਾ ਆਸਣ ਨਾ ਇਹ ਸੰਭਾਲ ਲਵੇ। ਆਸਣ ਡੋਲ ਗਿਆ ਤੇ ਸੁਣਨ ਵਾਲਾ ਵਜਨ ਜੇ, ਕਹਿੰਦੇ ਇੰਦਰ ਨੇ ਕੀ ਕੀਤਾ, ਸ਼੍ਰੀ ਵਿਸ਼ਨੂੰ ਜੀ ਕੋਲ ਗਏ। ਵਿਸ਼ਨੂੰ ਜੀ ਕਹਿੰਦੇ ਇੰਦਰ ਜੀ ਤੁਸੀਂ ਕਿਵੇਂ ਆਏ ਹੋ, ਤੇ ਅੱਗੋਂ ਇੰਦਰ ਕਹਿੰਦਾ ਜੀ ਮੇਰਾ ਸ਼ਰੀਕ ਪੈਦਾ ਹੋ ਗਿਆ ਹਕੋ ਸਤਨਾ। ਦੇਖੋ ਸਿੱਖੀ ਕਿੰਨੀ ਉੱਚੀ ਹੈ, ਇੱਥੇ ਦੂਜੇ ਨੂੰ ਨਾਲ ਲਿਆ ਜਾਂਦਾ, ਆਪ ਹੀ ਇਕੱਠੇ ਜੁੜੀਏ। ਉੱਥੇ ਕਹਿੰਦਾ ਕੋਈ ਜੁੜਦਾ ਪਿਆ ਤੇ ਮੇਰਾ ਸ਼ਰੀਕ ਪੈਦਾ ਹੋ ਗਿਆ। ਇੰਦਰ ਕਹਿੰਦਾ ਵਿਸ਼ਨੂੰ ਜੀ ਨੂੰ ਮੇਰਾ ਸ਼ਰੀਕ, ਕਹਿੰਦੇ ਸ਼ਰੀਕ ਕਿਵੇਂ, ਕਹਿੰਦੇ ਜੀ ਰਾਜਾ ਜਜਾਤੀ ਹੈ, ਉਹਨੇ ਇੰਨੇ ਪੁੰਨ ਕੀਤੇ, ਇੰਨੇ ਯੱਗ ਕੀਤੇ ਹੈ ਕਿ ਮੇਰਾ ਕੰਮ ਡੋਲ ਗਿਆ, ਵੀ ਕਿਤੇ ਉਹ ਮੇਰਾ ਆਸਣ ਨਾ ਲੈ ਲਏ, ਆ ਮੈਂ ਨਾ ਕਿਤੇ ਥੱਲੇ ਆ ਜਾ। ਸੁਣਨ ਵਾਲਾ ਵਚਨ ਜੇ, ਵਿਸ਼ਨੂੰ ਜੀ ਕਹਿੰਦੇ ਕੀ ਚਾਹੁੰਦਾ, ਕਹਿੰਦਾ ਜੀ ਰਾਏ ਦਿਓ, ਰਾਹ ਦਿਓ, ਮੈਨੂੰ ਕੋਈ ਰਾਹ ਦੱਸੋ ਕੀ ਕਰਾਂ। ਸੁਣਨ ਵਾਲਾ ਵਚਨ ਜੇ ਹੈ ਦ੍ਰਿਸ਼ਟਾਂਤ, ਸਮਝਾਉਣ ਲਈ ਕਈ ਦ੍ਰਿਸ਼ਟਾਂਤ ਹੁੰਦੇ। ਕਹਿੰਦਾ ਮੈਨੂੰ ਰਾਏ ਦਿਓ, ਤੇ ਵਿਸ਼ਨੂੰ ਜੀ ਪਤਾ ਕੀ ਕਹਿੰਦੇ, ਕਹਿੰਦੇ ਜੇ ਤੇ ਰਾਏ ਲੈਣੀ ਨਾ ਤੇ ਫਿਰ ਇਹ ਰਾਏ ਹੈ, ਤੂੰ ਉਹਦੇ ਯੱਗਾਂ ਤੋਂ ਘਬਰਾ ਗਿਆ, ਉਹਦੇ ਯੱਗਾਂ ਤੋਂ ਡੋਲ ਗਿਆ, ਉਹ ਇਹਨੇ ਪੁੰਨ ਯੱਗ ਕਿਉਂ ਕਰੀ ਜਾਂਦਾ। ਵਿਸ਼ਨੂੰ ਜੀ ਕਹਿੰਦੇ ਵੀ ਇੱਕ ਰਾਹ ਹੈਗਾ, ਉਹ ਇਹ ਕਿ ਆਮ ਬੰਦੇ ਵਿੱਚ ਇਹ ਕਮੀ ਹੁੰਦੀ ਹੈ, ਜਦੋਂ ਉਹਦੇ ਮੂੰਹ 'ਤੇ ਕੋਈ ਸਿਫਤ ਕਰੋ ਨਾ, ਉਹ ਫਿਰ ਪੂਰਾ ਵਡਿਆਈ ਨਾਲ ਪੂਰਾ ਖੁਸ਼ ਹੋ ਜਾਂਦਾ, ਪੂਰਾ ਵਡਿਆਈ ਨਾਲ ਫੁੱਲ ਜਾਂਦਾ। ਅਤੇ ਜਿਹੜਾ ਆਪਣੀ ਵਡਿਆਈ ਆਪ ਸੁਣ ਕੇ ਫੁੱਲ ਜਾਵੇ, ਉਹਦੀ ਸਾਰੀ ਕਮਾਈ ਡੁੱਲਣੀ ਸ਼ੁਰੂ ਹੋ ਜਾਂਦੀ। ਬਹੁਤ ਧਿਆਨ ਦੇਣਾ, ਜਿਹੜਾ ਆਪਣੀ ਵਡਿਆਈ ਸੁਣ ਕੇ ਖੁਸ਼ ਹੋਣਾ ਸ਼ੁਰੂ ਹੋ ਜੇ, ਇਹ ਸੰਗਤ ਗੁਣ ਲੈਣਾ। ਜਿਹੜਾ ਆਪਣੀ ਵਡਿਆਈ ਸੁਣ ਕੇ ਖੁਸ਼ ਹੋਣਾ ਸ਼ੁਰੂ ਹੋ ਜੇ, ਵਿਸ਼ਨੂੰ ਜੀ ਕਹਿੰਦੇ ਫਿਰ ਸਮਝ ਲਓ ਉਹਦੇ ਕੋਲ ਵਿਵੇਕ ਦਾਨ ਨਹੀਂ ਹੈ। ਹਉਮੈ ਆ ਗਈ, ਵਿਵੇਕ ਦਾਨ ਹੋਵੇ ਤੇ ਉਹ ਲਏਗਾ ਹੀ ਨਹੀਂ ਆਪਣੇ। ਉਹ ਕਹਿੰਦੇ ਟਰਾਈ ਕਰ ਲੈ, ਜੇ ਤੇ ਕੱਚਾ ਹੋਇਆ ਤੇ ਫਿਰ ਤੈਨੂੰ ਸਫਲਤਾ ਮਿਲ ਜਾਏਗੀ, ਉਹਦੇ ਮੂੰਹ ਤੇ ਜਾ ਕੇ ਸਿਫਤ ਕਰ। ਸੁਣਿਓ ਯਾਰ, ਇੰਦਰ ਉਹ ਰਾਜੇ ਜਜਾਤੀ ਦੇ ਕੋਲ ਗਿਆ ਤੇ ਆਉਂ ਹੱਥ ਜੋੜ ਕੇ ਪਤਾ ਕੀ ਕਹਿੰਦਾ, ਕਹਿੰਦਾ ਰਾਜਾ ਜਜਾਤੀ ਜੀ, ਤੁਸੀਂ ਜਿੰਨੇ ਯੱਗ ਕੀਤੇ ਆ ਨਾ, ਤੁਸੀਂ ਸਾਰਿਆਂ ਤੋਂ ਹੀ ਅੱਗੇ ਲੰਘੇ। ਵਾਖੋ ਸਤਨਾਮ। ਉਗੋਂ ਰਾਜਾ ਜਜਾਤੀ ਕਹਿੰਦਾ ਅੱਛਾ, ਮੈਂ ਉਹ ਨਿਸ਼ਾਨਾ ਰੱਖਿਆ ਸੀ, ਸਭ ਤੋਂ ਜ਼ਿਆਦਾ ਪੁੰਨ ਮੈਂ ਕਰਨੇ, ਮੈਂ ਲੰਘਿਆ ਅੱਗੇ। ਇੰਦਰ ਕਹਿੰਦਾ ਇਹ ਤੇ ਬਣ ਗਿਆ ਕੰਮ। ਵਿਸ਼ਨੂੰ ਜੀ ਨੇ ਕਿਹਾ ਸੀ ਬਸ ਵਡਿਆਈ ਸੁਣ ਕੇ ਖੁਸ਼ ਹੋਣਾ ਸ਼ੁਰੂ ਹੋ ਜਾਏ ਤੇ ਸਮਝ ਲੈ ਤੇਰਾ ਤੀਰ ਚੱਲ ਗਿਆ, ਤੈਨੂੰ ਹੋਰ ਮਿਹਨਤ ਕਰਨ ਦੀ ਲੋੜ ਹੀ। ਕਹਿੰਦਾ ਇਹ ਤਾਂ ਫੁੱਲ ਗਿਆ। ਅੱਗੋਂ ਇੰਦਰ ਕਹਿੰਦਾ ਜੀ ਤੁਹਾਡੇ ਯੱਗਾਂ ਨਾਲ ਤੁਹਾਡੇ ਪੁੰਨ ਇੰਨੇ ਗਏ ਹੈ, ਤੁਹਾਡੇ ਯੱਗਾਂ ਦੀ ਇੰਨੀ ਪ੍ਰਸ਼ੰਸਾ ਹੋ ਰਹੀ ਹੈ, ਤੁਸੀਂ ਸਭ ਤੋਂ ਉੱਤੇ ਚਲੇ ਗਏ, ਹੋਰ ਖੁਸ਼ ਹੋ ਗਿਆ। ਅੱਛਾ, ਮੈਂ ਆਪਣੇ ਨਿਸ਼ਾਨੇ 'ਚ ਫਿਰ ਪੂਰਾ ਹੋ ਗਿਆ, ਵਾਕਈ ਮੈਂ ਸਭ ਤੋਂ ਵੱਧ ਯੱਗ ਕੀਤੇ, ਸਭ ਤੋਂ ਵੱਧ।
ਆ ਗਈ ਹੋਵੇ। ਇੰਦਰ ਕਹਿੰਦਾ ਇਹ ਤੇ ਚੱਲ ਗਿਆ ਤੀਰ, ਇੱਕ ਹੋਰ ਚਲਾ ਦਈਏ। ਇੰਦਰ ਨੇ ਤੀਜਾ ਤੀਰ ਚਲਾਇਆ, ਕਹਿੰਦਾ ਜੀ ਦਰਗਾਹ 'ਚ ਜਿੰਨੇ ਦੇਵਤੇ ਨੇ ਨਾ ਉਹਨਾਂ ਸਾਰਿਆਂ ਨੇ ਮੈਨੂੰ ਸੁਣਿਆ ਦਿੱਤਾ ਕਿ ਰਾਜਾ ਜਜਾਤੀ ਦੇ ਸਾਡੇ ਵੱਲੋਂ ਪੈਰੀ ਹੱਥ ਲਾਉਣਾ ਉਹਦੇ ਇੰਨੇ ਯਗਾਂ ਦੇ ਪੁੰਨ ਵੱਧ ਗਏ ਹੈ। ਰਾਜਾ ਇੰਦਰ ਨੇ ਜਦੋਂ ਕਹਿੰਦੇ ਇਹ ਕਹਿ ਕੇ ਨਾ ਵੀ ਸਾਰੇ ਦੇਵਤਿਆਂ ਨੂੰ ਪੈਰੀ, ਉਹ ਰਾਜਾ ਜਜਾਤੀ ਪੂਰਾ ਹੀ ਫੁੱਲ ਗਿਆ, ਸਾਰੇ ਦੇਵਤਿਆਂ ਵੱਲੋਂ ਮੇਰੇ ਪੈਰੀ ਹੱਥ ਲਾਇਆ ਜਾ ਰਿਹਾ। ਇਹ ਲਿਖਿਆ ਜੇਕਰ ਕਹਿੰਦੇ ਇੰਨੀ ਕੁ ਹੋਮੇ ਜਦੋਂ ਆ ਗਈ, ਹੋਮੇ ਆ ਗਈ ਤੇ ਕੀ ਹੋਇਆ, 101 ਤੋਂ ਉੱਤੇ ਯੱਗ ਜਿੰਨੇ ਵੀ ਸੀ ਸਤਸੰਗ ਸਾਰਿਆਂ ਦਾ ਮਹੱਤਮ ਜੀਰੋ ਹੋ ਗਏ, ਜੀਰੋ ਹੋ ਗਏ। ਉਹਨੂੰ ਆਪਣੀ ਸਫਲਤਾ ਮਿਲ ਗਈ ਵੀ ਇਹਦੀ ਮੈਂ ਹੋਮੇ ਦੇ ਨਾਲ ਇਹਦੀ ਕਮਾਈ। ਜਿਵੇਂ ਦਾਸ ਨੇ ਸ਼ੁਰੂ ਤੋਂ ਪਤਾ ਨਹੀਂ ਤੁਸੀਂ ਗੌਰ ਕੀਤਾ ਕਿ ਨਹੀਂ, ਇੱਕ ਬਚਨ ਤੁਹਾਨੂੰ ਵਿੱਚ ਕੀਤਾ, ਵਿਵੇਕ ਦਾਨ ਨਾ ਹੋਵੇ, ਇੱਕ ਪਾਸਿਓਂ ਭਾਂਡੇ ਵਿੱਚ ਸੌਦਾ ਪੈਂਦਾ ਦੂਜੇ ਪਾਸਿਓਂ ਡੁੱਲੀ ਜਾਂਦਾ, ਜੇ ਵਿਵੇਕ ਦਾਨ ਨਾ ਹੋਵੇ। ਉਹੋ ਹੀ ਰਾਜੇ ਜਜਾਤੀ ਨਾਲ ਹੋਇਆ, ਵਿਵੇਕ ਦਾਨ ਨਹੀਂ ਸੀ, ਜਿਹੜਾ 101 ਯਗਾਂ ਦੇ ਮਹੱਤਮ ਝੋਲੀ 'ਚ ਪਏ ਸੀ ਉਹ ਸਾਧ ਸੰਗਤ ਹੋਮੇ ਕਰਕੇ ਸਾਰੇ ਜੀਰੋ ਹੋ ਗਏ। ਹੁਣ ਤੁਸੀਂ ਕਈ ਕਹੋਗੇ, ਮੈਨੂੰ ਪਤਾ ਹਰ ਤਰ੍ਹਾਂ ਦਾ ਬੰਦਾ ਬੈਠਾ ਹੁੰਦਾ, ਵੇਖੋ ਜੀ ਇੰਦਰ ਦੀ ਗੱਲ ਸੁਣਾ ਤੀ, ਵੇਖੋ ਜੀ ਇਹ ਵਿਸ਼ਨੂੰ ਜੀ ਦਾ ਜ਼ਿਕਰ। ਹੁਣ ਇਹ ਜੋ ਸੁਣਿਆ ਜੇ ਨਾ, ਜੋ ਸੁਣਿਆ ਜੇ ਸੇਮ, ਇਹਦੀ ਸੇਮ ਮੋਹਰ ਲਵਾ ਲਓ ਗੁਰੂ ਤੇਗ ਬਹਾਦਰ ਦੇ ਚਰਨਾਂ 'ਚ, ਆਖੋ ਸਤਨਾਮ, ਤਾਂ ਕਿ ਤੁਹਾਡੀ ਤਸੱਲੀ ਹੋ ਜੇ। ਜੋ ਸੁਣਿਆ ਨਾ ਗੁਰੂ ਤੇਗ ਬਹਾਦਰ ਜੀ ਮੋਹਰ ਲਾ ਰਹੇ ਜੇ, ਇੱਕ ਵਾਰੀ ਵੀਰ ਪੜਿਓ ਵੀ ਇਹ ਵਾਕਿਆ ਸੱਚਾਈ ਹੈ। ਗੁਰੂ ਤੇਗ ਬਹਾਦਰ ਜੀ ਨੇ ਬਾਣੀ ਵਿੱਚ ਇਹ ਲਿਖਿਆ ਜੀ, ਉਚਾਰਨ ਕੀਤਾ,
ਮਨ ਮੈਂ ਧਰੇ ਗੁਮਾਨ, ਮਨ ਮੈਂ ਧਰੇ ਗੁਮਾਨ, ਬੋਲੋ ਭੈਣੋ ਮਨ ਮੈਂ, ਮਨ ਮੈਂ ਧਰੇ ਗੁਮਾਨ,
ਮਨ ਮੈਂ ਧਰੇ ਗੁਮਾਨ,
ਸਾਰੀਆਂ ਭੈਣਾਂ ਬੋਲੋ ਮਨ ਮੈਂ, ਤੀਰਥ ਵਰਤ ਅਰਦਾਨ ਕਰ। ਦੇਖ ਲਓ
ਸੇਮ ਜੋ ਸੁਣਿਆ ਨਾ ਰਾਜੇ ਜਾਤੀ ਦਾ ਤੁਹਾਨੂੰ ਪੰਕਤੀਆਂ ਚੋਂ ਉਹ ਸਮਾਂ,
ਤੀਰਥ ਵਰਤ ਅਰਦਾਨ ਕਰ।
ਕਿਸੇ ਨੇ ਯੱਗ ਕੀਤੇ, ਤੀਰਥ ਵਰਤ ਦਾਨ ਯੱਗ,
ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਮਨ ਮੈਂ ਧਰੇ। ਇਹ ਜੀਰੋ ਹੁੰਦੇ ਆ ਜੀ, ਜੀਰੋ ਹੁੰਦੇ ਹੋਮੇ ਨਾਲ,
ਗੁਰੂ ਤੇਗ ਬਹਾਦਰ ਜੀ ਕਹਿੰਦੇ ਹੁੰਦੇ ਆ,
ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਹੈ, ਨਾਨਕ ਨਿਫਲ ਜਾਤ ਹੈ, ਜਿਉਂ ਪੁੰਚਰ ਇਸ਼ਨਾਨ, ਮਨ ਮੈਂ ਧਰੇ ਗੁਮਾਨ,
ਮਨ ਮੈਂ ਧਰੇ ਗੁਮਾਨ,
ਸੱਜ ਕੇ ਭੈਣੋ ਮਨ ਮੈਂ। ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਣ ਸਭੇ ਕੋ ਖਾਏ, ਮਾਣ ਸਭੇ ਕੋ ਖਾਏ, ਮਨ ਮੈਂ ਧਰੇ, ਭੈਣੋ ਮਨ। ਮੇਰਾ
ਮਨ ਦੀ ਭਾਵਨਾ ਤਾਂ ਇਹੀ ਸੀ ਵੀ ਵਿਵੇਕ ਦਾਨ ਅੱਜ ਦੇ ਵੀਰਵਾਰ 'ਚ ਪੂਰਾ ਦੇਖਦੇ ਹਾਂ, ਸਮਝ ਲੈਣਾ। ਵਿਵੇਕ ਦਾਨ ਨਹੀਂ ਯੱਗ ਵੀ ਡੁੱਲ ਜਾਂਦਾ, ਵਿਵੇਕ ਦਾਨ ਨਹੀਂ ਐਡੀ ਵੱਡੀ ਕੀਰਤਨ ਖੁਸ਼ੀ ਨਹੀਂ। ਦੇਖ ਲਓ ਸੱਤਾ ਬਲਵੰਡਾ ਸਾਹਿਬ ਕਿੰਨਾ ਜ਼ਰੂਰੀ ਹੈ। ਇਹ ਅੱਜ ਅੰਦਰੋਂ ਝੋਲੀ ਉੱਡਿਆ ਦੀਜੇ ਬੁੱਧ ਭਵੇਖ, ਵਿਵੇਕ ਦਾਨ ਇੰਨਾ ਜ਼ਰੂਰੀ। ਜਿੱਥੇ ਵਿਵੇਕ ਹੈ ਉੱਥੇ ਹੋਮੇ ਨਹੀਂ, ਜਿੱਥੇ ਵਿਵੇਕ ਨਹੀਂ ਉੱਥੇ ਹੋਮੇ। ਤੁਹਾਡੇ ਕੋ ਸੁਣਨ ਵਾਲਾ ਬੱਚੇ ਨੇ, ਫਿਰ ਆਪਾਂ ਹੁਣ ਇਹ ਨੈਗੇਟਿਵ ਜਾ ਰਹੇ ਹਾਂ, ਫਿਰ ਪੋਜ਼ਿਟਿਵ ਜਾਵਾਂਗੇ। ਇੱਕ ਮਿੰਟ ਇੱਕ ਹੋਰ ਬਚਨ ਕਰਕੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼, ਅੱਗੇ ਤੁਸੀਂ ਜੇਕਰ ਸੁਣਿਆ ਮੈਂ ਸਿੱਧਾ ਸ਼ਾਰਟ ਕਰਦਾ। ਇੱਥੇ ਪਿੰਡਰੀ ਜਦੋਂ ਆਏ, ਪਿੰਡਰੀ ਸਾਰੇ ਸਮਾਗਮ ਦੀ ਸਮਾਪਤੀ ਹੋ ਗਈ, 250 ਮਹਾਂਪੁਰਸ਼ ਉੱਥੇ ਪਹੁੰਚੇ, 250 ਹਰ ਕੋਈ ਆਪਣੇ ਆਪਣੇ ਬਚਨ, ਆਪਣੇ ਆਪਣੇ ਬਚਨ ਕਹਿਣ ਲੱਗੇ। ਬਾਬਾ ਆਨੰਦ ਸਿੰਘ ਜੀ ਤੁਸੀਂ ਵੀ ਕੋਈ ਬਚਨ, ਉਹ ਬਚਨ ਸੁਣਿਓ, ਮੈਨੂੰ ਬੜਾ ਕੁਝ ਮਿਲਿਆ ਤੁਹਾਡੇ ਪੱਲੇ ਬੰਨਣ। ਬਾਬਾ ਜੀ ਨੇ ਸਾਰੇ ਮਹਾਂਪੁਰਸ਼ਾਂ ਨੂੰ ਪੁੱਛਿਆ, ਸਾਰਿਆਂ 'ਚ ਬਚਨ ਕੀਤਾ, ਕਹਿੰਦੇ ਭਾਈ ਕਿਸੇ ਦਾ ਮੁਰਸ਼ਦ ਵੀ ਪੂਰਾ ਹੋਵੇ। ਗੱਜ ਗਿਆ ਕੋ ਸਤਨ, ਬਹੁਤ ਸੁਣਿਆ ਤਿਆ। ਬਾਬਾ ਜੀ ਕਹਿੰਦੇ ਕਿਸੇ ਦਾ ਮੁਰਸ਼ਦ ਵੀ ਪੂਰਾ ਹੋਵੇ, ਮੁਰੀਦ ਵੀ ਪੜ੍ਹਿਆ ਲਿਖਿਆ ਹੋਵੇ, ਕਿਸੇ ਦਾ ਮੁਰਸ਼ਦ ਵੀ ਪੂਰਾ ਹੋਵੇ ਤੇ ਮੁਰੀਦ ਵੀ ਪੜ੍ਹਿਆ ਲਿਖਿਆ ਹੋਵੇ ਤੇ ਪ੍ਰਾਪਤੀ ਤਾਂ ਵੀ ਨਾ ਹੋਵੇ, ਦੱਸੋ ਕਮੀ ਕਿਹਦੇ 'ਚ ਹੈ। ਆਖੋ ਸਤਨਾ, ਬੜਾ ਆਰਾਮ ਨਾਲ ਸੁਣਨ ਲੈਣਾ ਬਚਨ। ਹੁਣ ਕਿਸੇ ਦਾ ਮੁਰਸ਼ਦ ਪੂਰਾ ਹੈ ਤੇ ਮੁਰੀਦ ਵੀ ਪੜ੍ਹਿਆ ਲਿਖਿਆ, ਪ੍ਰਾਪਤੀ ਤਾਂ ਵੀ ਨਹੀਂ ਹੋਈ। ਬਾਬਾ ਜੀ ਕਹਿੰਦੇ ਕਿਹਦੇ 'ਚ ਕਮੀ ਹੈ ਦੱਸੋ, ਮੁਰਸ਼ਦ 'ਚ ਕਮੀ ਕਿ ਮੁਰੀਦ 'ਚ? ਆਖੋ ਸਤਨਾ, ਸਾਰੇ ਹੈਰਾਨ। ਮੁਰਸ਼ਦ ਪੂਰਾ, ਮੁਰੀਦ ਵੀ ਪੜ੍ਹਿਆ ਲਿਖਿਆ, ਪ੍ਰਾਪਤੀ ਤਾਂ ਵੀ ਨਹੀਂ ਹੋਈ ਮੁਰੀਦ, ਕਮੀ ਮੁਰਸ਼ਦ 'ਚ ਕਿ ਮੁਰੀਦ 'ਚ? ਹੁਣ ਹਰ ਕੋਈ ਆਪਣੀ ਸੋਚ ਮੁਤਾਬਕ, ਗੁਰਮਤਿ ਵਿਚਾਰਾਂ ਹੋ ਰਹੀਆਂ ਸੀ, ਜਵਾਬ ਦਿੰਦਾ। ਉਹ ਕਹਿੰਦੇ ਵੀ ਇਹ ਵੀ ਨਹੀਂ ਕਹਿ ਸਕਦੇ ਵੀ ਪ੍ਰਾਪਤੀ ਤਾਂ ਨਹੀਂ ਹੋਈ, ਮੁਰਸ਼ਦ ਅੰਧੂਰ ਹੈ, ਕਿਉਂਕਿ ਸਵਾਲ ਵਿੱਚ ਰੱਖਿਆ ਗਿਆ ਮੁਰਸ਼ਦ ਪੂਰਾ ਹੋਵੇ। ਇਹ ਵੀ ਨਹੀਂ ਕਹਿ ਸਕਦੇ ਵੀ ਮੁਰੀਦ ਅਨਪੜ੍ਹ ਹੈ, ਉਹਨੂੰ ਸੰਭਾਲ ਨਹੀਂ ਸਕਿਆ, ਮੁਰੀਦ ਵੀ ਪੜ੍ਹਿਆ ਲਿਖਿਆ। ਅਤੇ ਇੱਕ ਨੇ ਜਵਾਬ ਦਿੱਤਾ, ਕਹਿੰਦੇ ਜੀ ਮੁਰਸ਼ਦ ਵੀ ਪੂਰਾ ਹੋਵੇ, ਮੁਰੀਦ ਵੀ ਪੜ੍ਹਿਆ ਲਿਖਿਆ ਹੋਵੇ ਅਤੇ ਪ੍ਰਾਪਤੀ ਤਾਂ ਵੀ ਨਾ ਹੋਵੇ। ਕਹਿੰਦੇ ਜੀ ਇਹਦਾ ਇਹ ਜਵਾਬ ਹੈ, ਮੁਰਸ਼ਦ ਦੇਣਾ ਹੀ ਨਹੀਂ ਚਾਹੁੰਦਾ ਜੀ। ਆਖੋ ਸਤਨਾਮ, ਮੁਰਸ਼ਦ ਅਜੇ ਦੇਣਾ ਹੀ ਨਹੀਂ ਚਾਹੁੰਦਾ, ਇਹ ਇੱਕ ਵਿੱਚੋਂ ਜਵਾਬ ਕਿਸੇ ਦਿੱਤਾ। ਬਾਬਾ ਜੀ ਕਹਿੰਦੇ ਨਹੀਂ, ਮੁਰਸ਼ਦ ਦੇਣਾ ਵੀ ਚਾਹੁੰਦਾ, ਕਹਿ ਦਿਓ ਗੱਜ ਕੇ ਸਤਨਾਮ। ਹੁਣ ਹਰ ਕੋਈ ਸੋਚਦਾ ਪਿਆ ਮੁਰਸ਼ਦ ਵੀ ਪੂਰਾ ਹੋਵੇ, ਮੁਰੀਦ ਵੀ ਪੜ੍ਹਿਆ ਲਿਖਿਆ ਹੋਵੇ, ਪ੍ਰਾਪਤੀ ਤਾਂ ਵੀ ਨਾ ਹੋਵੇ। ਅਸੀਂ ਬੜਾ ਸੋਚ ਕੇ ਜਵਾਬ ਦਿੱਤਾ ਵੀ ਮੁਰਸ਼ਦ ਪੂਰਾ ਹੈ ਪਰ ਅਜੇ ਦੇਣਾ ਨਹੀਂ ਚਾਹੁੰਦਾ। ਹੁਣ ਦੂਜੇ ਨੇ ਜਵਾਬ ਦਿੱਤਾ, ਕਹਿੰਦੇ ਜੀ ਮੁਰਸ਼ਦ ਵੀ ਪੂਰਾ ਅਤੇ ਮੁਰੀਦ ਵੀ ਪੜ੍ਹਿਆ ਲਿਖਿਆ, ਪ੍ਰਾਪਤੀ ਤਾਂ ਵੀ ਨਹੀਂ ਹੋ ਰਹੀ। ਕਹਿੰਦੇ ਮੁਰਸ਼ਦ ਜਾਣ ਕੇ ਲੇਟ ਕਰਦਾ ਪਿਆ, ਜਾਣ ਕੇ ਉਹਦੇ ਪੁੰਨ ਬਣਾਉਣ ਲਈ ਲੇਟ ਕਰ ਰਿਹਾ। ਬਾਬਾ ਜੀ ਕਹਿੰਦੇ ਇਹ ਵੀ ਨਹੀਂ। ਆਖੋ ਸਤਨਾਮ, ਸਾਧ ਸੰਗਤ, ਉਸ ਵੇਲੇ ਸਤਿਕਾਰ ਵਿੱਚ ਸਾਰੇ ਮਹਾਂਪੁਰਸ਼ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ, ਸਾਰਿਆਂ ਦੇ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਆਨੰਦ ਸਿੰਘ ਜੀ ਤੁਸੀਂ ਆਪ ਹੀ ਜਵਾਬ, ਮੁਰਸ਼ਦ ਪੂਰਾ ਹੋਵੇ, ਮੁਰੀਦ ਪੜ੍ਹਿਆ ਲਿਖਿਆ ਹੋਵੇ, ਅਸੀਂ ਤਾਂ ਸੋਚਿਆ ਮੁਰਸ਼ਦ ਦੇਣਾ ਨਹੀਂ ਚਾਹੁੰਦਾ ਤਾਂ ਨਹੀਂ ਪ੍ਰਾਪਤ, ਮੁਰਸ਼ਦ ਜਾਣ ਕੇ ਲੇਟ ਕਰ ਰਿਹਾ, ਤੁਸੀਂ ਕਿਹਾ ਨਹੀਂ ਹੈ। ਬਾਬਾ ਜੀ ਨੇ ਜਵਾਬ ਦਿੱਤਾ, ਸੁਣਿਓ, ਬਾਬਾ ਜੀ ਕਹਿੰਦੇ ਮੁਰਸ਼ਦ ਵੀ ਪੂਰਾ ਹੋਵੇ, ਮੁਰੀਦ ਵੀ ਪੜ੍ਹਿਆ ਲਿਖਿਆ ਹੋਵੇ, ਪ੍ਰਾਪਤੀ ਤਾਂ ਵੀ ਨਾ ਹੋਵੇ, ਕਮੀ ਕਿਹਦੇ 'ਚ? ਬਾਬਾ ਜੀ ਕਹਿੰਦੇ ਕਮੀ ਪਤਾ ਕਿੱਥੇ? ਮੁਰਸ਼ਦ ਵੀ ਪੂਰਾ ਹੋਵੇ, ਮੁਰੀਦ ਵੀ ਪੜ੍ਹਿਆ ਲਿਖਿਆ ਹੋਵੇ, ਪਰ ਮੁਰੀਦ ਨੂੰ ਆਪਣੀ ਪੜ੍ਹਾਈ ਦਾ ਹੰਕਾਰ ਹੋਵੇ ਤਾਂ ਪ੍ਰਾਪਤੀ ਕਦੀ ਵੀ ਨਹੀਂ ਹੁੰਦੀ। ਆਖੋ ਸਤਨਾਮ। ਮੁਰੀਦ ਨੂੰ ਪੜ੍ਹਿਆ ਲਿਖਿਆ ਪਰ ਨਾਲ ਉਹਨੂੰ ਪੜ੍ਹਾਈ ਲਿਖਾਈ ਦਾ ਅਗਰ ਹਉਮੈ ਹੈ, ਹੰਕਾਰ ਹੈ, ਬਾਬਾ ਜੀ ਕਹਿੰਦੇ ਕਦੀ ਪ੍ਰਾਪਤੀ ਕਰ ਹੀ ਨਹੀਂ ਸਕਦੀ। ਇੰਨਾ ਜ਼ਰੂਰੀ ਹੈ ਹਉਮੈ ਤੋਂ ਬਚਣਾ, ਜਿੱਥੇ ਵਿਵੇਕ ਦਾਨ ਨਹੀਂ, ਪੜ੍ਹਿਆ ਲਿਖਿਆ ਵੀ ਪ੍ਰਾਪਤੀ ਨਹੀਂ ਕਰ ਸਕਦਾ ਇੱਕ ਹਉਮੈ ਕਰਕੇ। ਆਖੋ ਸਤਨਾਮ। ਕਹਿੰਦੇ ਉਹਦੇ ਪੜ੍ਹਾਈ ਦੇ ਹੰਕਾਰ ਕਰਕੇ ਉਹਨੂੰ ਪ੍ਰਾਪਤੀ ਨਹੀਂ ਹੋ ਸਕਦੀ, ਉਹ ਕਮੀ। ਇਹਨੂੰ ਇੰਨਾ ਮਾਰਨਾ ਜ਼ਰੂਰੀ ਹੈ। ਜਿੱਥੇ ਵਿਵੇਕ ਦਾਨ ਨਹੀਂ, ਇਹ ਮੈਂ ਹੁਣ ਕਿਤੇ ਵੇਲੇ ਸਮਾਂ ਬਣਿਆ ਅਤੇ ਅਜਾ ਮਲ ਦਾ ਜ਼ਿਕਰ ਤੁਹਾਡੇ ਨਾਲ ਲਵਾਂਗੇ। ਅਜਾ ਮਲ ਅਸੀਂ ਕਹਿ ਦਿੰਦੇ ਨਾ, ਅਜਾ ਮਲ ਪਾਪੀ। ਇਹ ਅਜਾ ਮਲ ਨੂੰ ਮੈਂ ਹੈਰਾਨ ਹੋ ਗਿਆ, ਪਤਾ ਨਹੀਂ ਤਕਰੀਬਨ 31 ਤਰ੍ਹਾਂ ਦੇ ਗ੍ਰੰਥ ਜ਼ਬਾਨੀ ਆ ਸੀ। ਅਜਾ ਮਲ ਸਿਰਫ ਇੱਕ ਕਮੀ ਸੀ, ਜਿਸ ਮੁਰਸ਼ਦ ਕੋਲ ਰਹਿੰਦਾ ਸੀ ਨਾ, ਮੁਰਸ਼ਦ ਨੇ ਇੰਨਾ ਹੀ ਕਹਿਣਾ, ਅਜਾ ਮਲ ਤੂੰ ਉਹ ਗਲੀ 'ਚੋਂ ਨਹੀਂ ਲੰਘਣਾ, ਉਮਰ ਵੱਡੀ ਹੋ ਗਈ। ਅਤੇ ਅੱਗੋਂ ਵਿੱਚੋਂ ਬੋਲ ਪੈਂਦਾ ਸੀ, ਤੁਹਾਨੂੰ ਸਮਝਾਉਣ ਦੀ ਲੋੜ ਨਹੀਂ, ਮੈਂ ਪੜ੍ਹਿਆ ਹੋਇਆ ਹਾਂ, ਤੁਹਾਨੂੰ ਸਮਝਾਉਣ ਦੀ ਲੋੜ ਨਹੀਂ, ਸਿਰਫ ਤੁਸੀਂ ਕਥਾ ਕਰੋ, ਮੈਂ ਸੁਣਨੀ ਹੈ, ਮੈਨੂੰ ਪਤਾ ਉਹ ਗਲੀ 'ਚੋਂ ਨਹੀਂ ਲੰਘਣਾ। ਮਾਰ ਵੀ ਉੱਥੋਂ ਹੀ ਖਾਧੀ, ਆਪੋ ਸੱਤ ਨਾ ਉਸੇ ਗਲੀ 'ਚ ਹੀ ਵੇਸਣਾ ਸੀ, ਉੱਥੇ ਸਾਰੀ ਮਾਰ ਪਈ। ਇਹ ਕਿਤੇ ਪੂਰਾ ਜ਼ਿਕਰ ਅਜਾ ਮਲ ਦਾ ਤੁਹਾਡੇ ਨਾਲ ਲਾਂਗੇ, ਵੀ ਐਡੀ ਪੜ੍ਹਾਈ ਉਹਦੀ, ਐਡੀ ਵਿਦਿਆ, ਐਵੇਂ ਨਹੀਂ ਖੀਰਲੇ ਵੇਲੇ ਉਹਨੂੰ ਕਿਰਪਾ ਹੋ ਗਈ। ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਏ ਵਿਸਤਾਰਾ, ਕਿ ਪਹਿਲਾਂ ਜਿਹੜਾ ਐਡਾ ਵੱਡਾ ਪਰਚਾ ਪਿਆ ਇਸੇ ਕਰਕੇ ਪਿਆ ਵੀ ਮੁਰਸ਼ਦ ਕੁਝ ਵੀ ਕਹਿੰਦਾ ਸੀ ਨਾ, ਕਹਿੰਦਾ ਅੱਗੇ ਚਲੋ ਅੱਗੇ, ਇਹ ਗਿਆਨ ਹੈਗਾ ਮੈਨੂੰ, ਹੱਕ ਸੱਤ ਨਾ ਐਸਾ। ਬਾਬਾ ਜੀ ਕਹਿੰਦੇ ਮੁਰਸ਼ਦ ਵੀ ਪੂਰਾ ਹੋਵੇ, ਮੁਰੀਦ ਵੀ ਪੜ੍ਹਿਆ ਲਿਖਿਆ ਹੋਵੇ, ਪ੍ਰਾਪਤੀ ਤਾਂ ਵੀ ਨਾ ਹੋਵੇ, ਕਮੀ ਕਿਹਦੇ ਵਿੱਚ? ਮੁਰੀਦ ਨੂੰ ਆਪਣੀ ਪੜ੍ਹਾਈ ਦੀ ਜੇ ਹਉਮੈ ਹੈ ਤੇ ਪ੍ਰਾਪਤੀ ਨਹੀਂ ਕਰ ਸਕੇਗਾ, ਭਾਵੇਂ ਪੂਰੇ ਮੁਰਸ਼ਦ ਤੋਂ। ਆਖੋ ਸਤਨਾਮ। ਹੁਣ ਦੇਖਿਓ ਜੀ, ਹੁਣ 2 ਮਿੰਟ ਦਰਸ਼ਨ ਕਰਿਓ। ਹੁਣ ਜਿਹਨਾਂ ਕੋਲ ਵਿਵੇਕ ਦਾਨ ਹੈ ਕਰੋ ਦਰਸ਼ਨ। ਸੰਤ ਅਤਰ ਸਿੰਘ ਜੀ ਗੱਜ ਕੇ ਆਖੋ ਸਤਨਾਮ। ਮਸਤੂਆਣੇ ਵਾਲੇ ਸੰਤ ਅਤਰ ਸਿੰਘ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰਾਂ ਕਰੀ ਜਾਣੀਆਂ, ਕਰੀ ਜਾਣੀਆਂ, ਕਰੀ ਜਾਣੀਆਂ, ਕਿੰਨੀਆਂ ਹੀ। ਅਤੇ ਜੇ ਕਿਸੇ ਸੇਵਾਦਾਰ ਨੇ ਪੁੱਛ ਲਿਆ ਜੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਕਰੀ ਜਾ ਰਹੇ ਹੋ ਵਾਰ ਵਾਰ, ਅਤੇ ਸੰਤ ਅਤਰ ਸਿੰਘ ਜੀ ਨੇ ਕੀ ਕਹਿਣਾ? ਉਹ ਭਾਈ ਕੱਲ੍ਹ ਦੀਵਾਨ ਸੀ ਵੱਡੇ, ਬਹੁਤ ਰੋਕਦਿਆਂ ਰੋਕਦਿਆਂ ਵੀ ਕਈ ਸਾਨੂੰ ਮੱਥਾ ਟੇਕ ਗਏ, ਅਸੀਂ ਸਾਰੇ ਮੱਥੇ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਦਿੱਤੇ, ਗੁਰੂ ਗ੍ਰੰਥ ਸਾਹਿਬ ਜਾਣੇ ਅਤੇ ਟੇਕਣ ਵਾਲਾ ਜਾਣਾ, ਕੋਲ ਰੱਖਿਆ ਹੀ ਨਹੀਂ। ਆ ਵਿਵੇਕਦਾਰ ਹਉਮੈ ਨਹੀਂ ਆਉਣ। ਇੱਕ ਹੋਰ ਦਰਸ਼ਨ ਕਰਿਓ ਵਿਵੇਕਦਾਨ ਦੇ, ਗੁਰੂ ਨਾਨਕ ਨੇ ਦਿੱਤਾ। ਰਾਜਾ ਸ਼ਿਵ ਨਾਵ ਨੂੰ ਮਹਾਰਾਜ ਕਹਿੰਦੇ ਭੇਟਾ ਦੇ, ਕਹਿੰਦਾ ਜੀ ਕੀ ਦੇਵਾਂ ਮੈਂ, ਕੀ ਦੇਵਾਂ? ਰਾਜਾ ਸ਼ਿਵ ਨਾਵ ਕਹਿੰਦਾ ਗੁਰੂ ਨਾਨਕ ਮੈਂ ਕੀ ਦੇਵਾਂ? ਬਾਬਾ ਨਾਨਕ ਨੇ ਵਿਵੇਕ ਦਾਨ ਬਖਸ਼ਿਸ਼ ਕੀਤਾ, ਕਹਿੰਦੇ ਰਾਜਾ ਸ਼ਿਵ ਨਾਵ ਇਹ ਮੈਂ ਮੈਨੂੰ ਦੇ। ਆਖੋ ਸਾਹਿਬ ਇਹ ਮੈਂ ਮੈਨੂੰ ਦੇ, ਫਿਰ ਇਸ਼ਾਰਾ ਲਿਓ ਵਿਵੇਕ ਦਾਨ ਜਿੱਥੇ ਹੋਏਗਾ ਉੱਥੇ ਮੈਂ ਨਹੀਂ ਹੋਏਗੀ, ਉਹ ਮੈਂ ਗੁਰੂ ਨੂੰ ਚਲੀ ਜਾਂਦੀ। ਜਿੱਥੇ ਵਿਵੇਕ ਦਾਨ ਨਹੀਂ ਉੱਥੇ ਹਉਮੈ ਹੈ, ਫਿਰ ਚੀਜ਼ਾਂ ਡੁੱਲਦੀ। ਹੁਣ ਚੱਲਣਾ ਤਾਂ ਅੱਗੇ ਵੀ ਸੀ, ਵਿਵੇਕ ਦਾਨ ਇੰਨੀ ਵੱਡੀ ਦਾਤ ਹੈ, ਜਿਹਦੇ ਕੋਲ ਵਿਵੇਕ ਦਾਨ ਹੋਏਗਾ ਸਤਸੰਗ ਜੀ, ਉਹਨੂੰ ਪਤਾ ਗੁਰੂ ਵਾਲਾ ਬਣਨਾ ਕਿੰਨਾ ਜ਼ਰੂਰੀ। ਆਖੋ ਸਤਨਾਮ।
ਇਹ ਉਹਨੂੰ ਪਤਾ,
ਜਿਹਨੂੰ ਵਿਵੇਕ ਦਾਨ ਹੋਏਗਾ ਇਹ ਉਹਨੂੰ ਪਤਾ ਗੁਰੂ ਵਾਲਾ ਬਣਨਾ ਕਿੰਨਾ ਜ਼ਰੂਰੀ ਹੈ। ਵਿਵੇਕ ਦਾਨ ਨਹੀਂ, ਗੁੱਸਾ ਨਾ ਕਰਿਓ, ਬੰਦੇ ਦੀ ਸੋਚ ਬਣ ਜਾਂਦੀ ਹੈ, ਕੋਈ ਗੱਲ ਨਹੀਂ। ਨਹੀਂ ਗੁਰੂ ਵਾਲੇ ਬਣੇ ਤਾਂ ਕੀ ਹੋ ਗਿਆ, ਆਖੋ ਸਤਨਾਮ। ਮੈਂ ਕਹਿੰਦਾ ਕਹਾਂ ਜਾ ਜੇਕਰ ਇੱਕ ਮਿੰਟ ਦਾ, ਬਾਕੀ ਸੰਕੋਚ ਕਰਦੇ ਹਾਂ। ਇੱਕ ਬਾਬਾ ਭਾਗ ਸਿੰਘ ਜੀ ਹੋਏ, ਇੰਨੀ ਕਮਾਈ ਸੀ, ਮੌਜ ਵਿੱਚ ਆ ਗਏ। ਇੱਕ ਵੇਸਵਾ ਤੇ ਕਹਿੰਦੇ ਨਦਰ ਕੀਤੀ, ਉਹ ਵੇਸਵਾ ਸਾਧ ਸੰਗਤ ਸਾਧੂ ਬਣ ਗਈ। ਆਖੋ ਸਤਨਾਮ। ਉਹ ਵੇਸਵਾ ਦਾ ਜੀਵਨ ਸਾਧੂ ਵਰਗਾ ਬਣ ਗਿਆ, ਇੰਨੀ ਕਮਾਈ ਕਰਤੀ ਅਰਦਾਸ। ਵੇਸਵਾ ਦੇ ਸਾਰੇ ਮਾੜੀ ਮਾਤੀ। ਇਹ ਬਾਬਾ ਭਾਗ ਸਿੰਘ ਜੀ ਹੋਏ। ਸਾਖੀਆਂ 'ਚ ਲਿਖਿਆ ਬਾਬਾ ਸਾਹਿਬ ਸਿੰਘ ਬੇਦੀ, ਉਹਨਾਂ ਨੂੰ ਪਤਾ ਲੱਗਾ ਜੀ ਭਾਗ ਸਿੰਘ ਦੀ ਇੰਨੀ ਕਮਾਈ ਹੋ ਗਈ ਹੈ ਕਿ ਇੱਕ ਵੇਸਵਾ ਨੂੰ ਸੰਤਣੀ ਬਣਾ ਦਿੱਤਾ ਹੈ। ਸਾਧੂ ਵਾਲਾ ਕਾਰਜ ਸੰਤਣੀ ਬਣ ਗਈ। ਉਹਨਾਂ ਨੇ ਬੁਲਾਇਆ, ਕਹਿਣ ਲੱਗੇ ਭਾਗ ਸਿਆਂ, ਓ ਤੇਰੇ 'ਤੇ ਇੰਨੀ ਕਿਰਪਾ ਹੋ ਗਈ ਹੈ, ਇੱਕ ਵੇਸਵਾ 'ਤੇ ਤੂੰ ਨਦਰ ਕੀਤੀ ਹੈ, ਇੰਨੀ ਸ਼ਕਤੀ ਤੇਰੇ ਕੋਲ, ਉਹ ਸਾਧਣੀ ਬਣ ਗਈ। ਭਾਵੇਂ ਤੇਰੇ 'ਤੇ ਇੰਨੀ ਕਿਰਪਾ, ਪਰ ਬਾਬਾ ਸਾਹਿਬ ਸਿੰਘ ਬੇਦੀ ਕਹਿਣ ਲੱਗੇ ਭਾਵੇਂ ਤੇਰੇ 'ਤੇ ਇੰਨੀ ਕਿਰਪਾ, ਪਰ ਗੁਰੂ ਨਾਨਕ ਦੇ ਘਰ ਵਿੱਚ ਅਜੇ ਤੇਰੀ ਭਗਤੀ ਅਧੂਰੀ ਹੈ। ਕਹਿੰਦਾ ਜੀ ਉਹ ਕਿਵੇਂ? ਕਹਿਣ ਲੱਗੇ ਗੁਰੂ ਨਾਨਕ ਦੇ ਘਰ 'ਚ ਤੇਰੀ ਭਗਤੀ ਅਧੂਰੀ ਹੈ, ਕਿਉਂਕਿ ਤੂੰ ਅਜੇ ਗੁਰੂ ਵਾਲਾ ਨਹੀਂ ਬਣੇ। ਆਖੋ ਸਤਨਾਮ। ਭਾਵੇਂ ਇੰਨੀਆਂ ਸ਼ਕਤੀਆਂ ਆ ਗਈਆਂ, ਔਰ ਮੈਂ ਪੜ੍ਹ ਕੇ ਹੈਰਾਨ ਰਹਿ ਗਿਆ, ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਆਪ ਪੰਜ ਪਿਆਰਿਆਂ 'ਚ ਸ਼ਾਮਿਲ ਹੋ ਕੇ ਇਹ ਬਾਬਾ ਭਾਗ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਆਖੋ ਸਤਨਾਮ। ਜਿਹਨੂੰ ਵਿਵੇਕ ਦਾਨ ਹੋ ਜੇ ਉਹਨੂੰ ਗਿਆਨ ਹੁੰਦਾ ਕਿ ਗੁਰੂ ਵਾਲਾ ਬਣਨਾ ਕਿੰਨਾ ਜ਼ਰੂਰੀ ਹੈ। ਔਰ ਜਿੱਥੇ ਵਿਵੇਕਦਾਨ ਆ ਜਾਏਗਾ ਉੱਥੇ ਤੁਹਾਨੂੰ ਸੋਝੀ ਆਏਗੀ ਕੀ ਗੁਰੂ ਕੋਲੋਂ ਮੰਗਣਾ ਕੀ ਨਹੀਂ ਮੰਗਣਾ। ਆਓ ਇਹ ਚੌਥਾ ਦਾਨ ਮੰਗੀਏ ਮਹਾਰਾਜ ਕਿਰਪਾ ਕਰਨ ਦੀ। ਬੋਲੋ ਭੈਣੋ, ਤੀਜੇ ਪੁੱਤ ਹਾਰ ਪਰਿਓ ਸਵਾਮੀ ਕੇ ਦੁਆਰੇ, ਤੀਜੇ ਪੁੱਤ ਬਵੇਕਾ ਜਾਂਚਕ ਮੰਗੇ ਦਾਨ ਦੇ ਪਿਆ। ਮੰਗੇ ਦਾਨ ਦੇ